गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत आसा दी वार दे अर्थ आप जी नूं पढ़ के सरवण करा रहे सी। आओ उस दा अगला हिस्सा सरवण करन दी कोशिश करिए जी। पौड़ी 13वीं, मूल सलोक महला पहला। नानक मेर शरीर का एक रथ वाओ, जुग जुग फेर वटाई है ज्ञानी बुझै ताहें। सतजुग रथ संतोख का धर्म अगै रथवाओ, त्रेतै रथ जतै का जोर अगै रथवाओ। द्वापर रथ तपै का सत अगै रथवाओ, कलजुग रथ अगन का कूड़ अगै रथवाओ। अर्थ, हे नानक, एक है जीव ते एक है उसका शरीर, ते एक जीव है जीव दे अंदर फुरनिया दी गंढ। ए फुरनिया दी गंढ बाहरों रूप आदर्श दा धारण करदी है, पर अंदरों वासना मूलक ही होंदी है। जीव रथ उत्ते बैठा चल रहा है, पर जिस थां ते जीव ने पहुंचना है उत्थे पहुंचदा नहीं। रथ टुटण नाल भी ए पेंडा खत्म नहीं होंदा। जद एक रथ टुटदा है तां दूजा वटा लैंदा है। ए वटाव जुग जुग चल रहा है। इस गल नूं केवल ज्ञानी बुझदा है। सतयुग विच जीव आत्मा दा शरीर रूपी रथ संतोख दा सी, ते शरीर दे अंदर धर्म दी प्रेरणा रथवाई वांगू आगू हो के इस नूं तोड़दी सी। त्रेते युग विच शरीर रूपी रथ जत दा ते शरीर दे अंदर जोर दी प्रेरणा अगे रथवाई हो गई। द्वापर युग विच शरीर रूपी रथ तप दा हो गया, ते शरीर दे अंदर सत दी प्रेरणा अगे रथवाई हो गई। कलयुग विच शरीर रूपी रथ अग यानी तृष्णा दा हो गया, ते शरीर दे अंदर झूठ दी प्रेरणा अगे रथवाई हो गई। भाव, मनुख दी जिंदगी नूं रथ यात्रा दे रूप विच वर्णन कीता है। शरीर नूं रथ क्या है? अंतःकरण विच जो वासना वसदियां हन उन्हां दी गण नूं रथवाई गिणिया है। जीव आत्मा यात्रु है जो रूहानी उन्नति दी यात्रा कर रहा है। जिस तरह यात्रा दी सफल पूर्णता रथ अते रथवाई दे उपर निर्भर होंदी है, इस तरह आत्मक उन्नति ले शरीरक कर्म शुद्ध होने अते अंतःकरण विच वसण वालियां वासना जो कर्मां दियां प्रेरक हन दा निवृत्त होना जरूरी है। अजकल दे जमाने विच जाहिरा तौर ते पिछले जुगां दे मुकाबले ते आत्मक जीवन बसर करना ज्यादा मुश्किल है, पर मुक्ति दे ख्याल तो ये गल गलत है। चार जुगां दी धार्मिक अवस्था विच भेद होंदिया होया भी मोख प्राप्ति दे अवसर मनुख लई इको जे हन। अजकल दे जमाने विच जाहिरा तौर ते पिछले जुगां दे मुकाबले ते आत्मक जीवन बसर करना ज्यादा मुश्किल है, पर मुक्ति दे ख्याल तो यह गल गलत है। चार जुगां दी धार्मिक अवस्था विच भेद होंदिया होया भी मोख प्राप्ति दे अवसर मनुख लई इको जे हन। सत युग विच रथ रूपी शरीर संतोख दा सी, शरीर दे इंद्रे विषयां पिछे चंचल नहीं सन, परंतु संतोख दी धारणा विच ही संतुष्ट सन। अंदर दे ख्यालां दी गंढ धर्म दे भाव दी परपक्ता वाली सी, जो शरीर नूं कर्म क्षेत्र विच चलावण विच रथवाई दा कम देंदी सी। जितनी क्रिया शरीर तो हुंदी सी उस दा कारण विषयां दी खिच नहीं सी, सगों अंदरों धर्म दी प्रेरणा कम कराउंदी सी। नतीजा ए सी कि इस युग विच लोकां दी रहणी बहणी वरतो व्यवहार विच सच दा वरतारा सी। जमाने दा ऐसा सुचा व्यार हुंदे होया भी ए जरूरी नहीं सी कि हर एक व्यक्ति मुक्ति नूं प्राप्त होंदा सी। मनुखां नूं मुड़ मुड़ जन्म धारण करने पैंदे सन। इस दा कारण ओ सूखम वासना हुंदियां सन जो विषयां तो असंग हो के भी नहीं मरदियां, ते जो अस्थूल भरमां दे आधार बनदियां सन, जिन्हां दा नतीजा ए हुंदा सी कि मनुख नूं इतनी वेर जन्म भुगतने पैंदे सन कि सतयुग बीत के त्रेता आ जांदा सी। सतयुग जद खत्म होया अते त्रेता शुरू होया तो मनुख दे जीवन विच भी फर्क आ गया। ਸਤਜੁਗ ਵਿੱਚ ਤਾਂ ਰਥਵਾਈ ਧਰਮ ਸੀ, ਪਰ ਤ੍ਰੇਤੇ ਵਿੱਚ ਇਹ ਗੱਲ ਨਾ ਰਹੀ। ਧਰਮ ਦੀ ਥਾਂ ਰਥਵਾਈ ਜ਼ੋਰ ਹੋ ਗਿਆ। ਅੱਗੇ ਜੋ ਸਰੀਰਕ ਕੰਮ ਹੁੰਦੇ ਸਨ, ਉਹਨਾਂ ਦੀ ਪ੍ਰੇਰਕ ਉਹ ਵਾਸ਼ਨਾ ਹੁੰਦੀ ਸੀ ਜਿਸ ਦਾ ਆਦਰਸ਼ ਧਰਮ ਕਰਮ ਸੀ। ਪਰ ਤ੍ਰੇਤੇ ਵਿੱਚ ਆਦਰਸ਼ ਜ਼ੋਰ ਹੋ ਗਿਆ ਤੇ ਮਨੁੱਖ ਦੇ ਸਾਰੇ ਕਰਤਵ ਸੁਰਮਗਤੀ ਦਾ ਨਿਸ਼ਾਨਾ ਸਾਹਮਣੇ ਰੱਖ ਕੇ ਹੋਣ ਲੱਗ ਪਏ। ਇਸ ਕਰਕੇ ਸਰੀਰ ਜਤ ਦਾ ਹੋ ਗਿਆ। ਬਹਾਦਰੀ ਦੇ ਕਰਤਵਾਂ ਲਈ ਇੰਦਰੀਆਂ ਵਿੱਚ ਜਤ ਦਾ ਸੰਜਮ ਵਰਤੀਣ ਲੱਗਾ, ਪਰ ਇਹ ਮੁਕਤੀ ਦੇ ਸਾਧਨ ਨਹੀਂ ਸਨ। ਤ੍ਰੇਤੇ ਦੇ ਕਰਮਾਂ ਵਿੱਚ ਬੱਧੇ ਮਨੁੱਖ ਨੂੰ ਇਤਨੀ ਵੀਰ ਜਨਮ ਧਾਰਨ ਕਰਨਾ ਪਿਆ ਕਿ ਤ੍ਰੇਤਾ ਬੀਤ ਕੇ ਅਗਲਾ ਯੁੱਗ ਦੁਆਪਰ ਆ ਗਿਆ। ਤ੍ਰੇਤੇ ਯੁੱਗ ਦੇ ਬਾਅਦ ਪ੍ਰੇਰਕ ਨਿਸ਼ਾਨਾ ਬਿਲਕੁਲ ਬਦਲ ਗਿਆ। ਸਤਯੁਗ ਦਾ ਨਿਸ਼ਾਨਾ ਧਰਮ ਸੀ, ਤ੍ਰੇਤੇ ਦਾ ਸੁਰਮ ਗਤੀ, ਪਰ ਦੁਆਪਰ ਵਿੱਚ ਜੋ ਨਿਸ਼ਾਨਾ ਮਨੁੱਖ ਦੇ ਕਰਤਵਾਂ ਨੂੰ ਪ੍ਰੇਰਨ ਲੱਗਾ, ਉਹ ਸਾਕਾਮ ਸਿੱਧੀ ਦਾ ਆਦਰਸ਼ ਸੀ। ਇਸ ਯੁੱਗ ਵਿੱਚ ਮਨੁੱਖ ਨੇ ਜੋ ਸਤ ਬ੍ਰਤ ਧਾਰਿਆ, ਉਹ ਕੇਵਲ ਆਪਣੀਆਂ ਕਾਮਨਾ ਨੂੰ ਪੂਰਨ ਕਰਨ ਲਈ ਸੀ। ਜੋ ਯੱਗ ਹਵਨ ਕੀਤੇ, ਉਹ ਨਤੀਜੇ ਵਿੱਚ ਨਿਰੀ ਦਇਆ ਰਹਿਤ ਜੀਵ ਹੱਤਿਆ ਹੋਈ। ਜੋ ਦਾਨ ਪੁੰਨ ਕੀਤੇ, ਉਹ ਵਧੇਰੇ ਮਿਲਣ ਦੀ ਲੋਭਮਈ ਆਸਾ ਧਾਰ ਕੇ ਕੀਤੇ। ਹੋਰ ਜੋ ਵੀ ਜ਼ਾਹਿਰਾ ਧਰਮ ਦੇ ਕੰਮ ਕੀਤੇ, ਉਹ ਕਿਸੇ ਆਪਣੇ ਮਤਲਬ ਪ੍ਰਥਾਏ ਕੀਤੇ। ਇਸ ਤੋਂ ਸਿਵਾ ਜੋ ਹੋਰ ਜਪ ਤਪ ਅੱਠ ਨਿਗ੍ਰਹਿ ਹੋਏ, ਉਹ ਸੁਰਗ ਦੇ ਸੁੱਖ ਭੋਗਣ ਦੀ ਸਾਕਾਮਤਾ ਨੂੰ ਮੁੱਖ ਰੱਖ ਕੇ ਹੋਏ। ਦੁਆਪਰ ਵਿੱਚ ਇਸ ਕਰਕੇ ਪ੍ਰੇਰਣਾ ਸਾਕਾਮ ਸਤ ਬ੍ਰਤ ਦੀ ਸੀ ਤੇ ਸਰੀਰ ਉਸ ਦੇ ਮੁਤਾਬਕ ਤਤਿਖਿਆ ਵਾਲੇ ਅਤੇ ਤਾਪਸੀਆਂ ਵਾਲੇ ਹੋ ਗਏ। ਸਰੀਰ ਦੀ ਤਪਸੀਆਂ ਚਾਹ ਕਸ਼ਟ ਵਾਲੀ ਸੀ, ਪਰ ਮਨੋਰਥ ਸਾਕਾਮ ਸਿੱਧੀ ਦਾ ਹੋਣ ਕਰਕੇ ਹਰੀ ਮਿਲਣ ਨੁਕਤੇ ਤੋਂ ਇੱਕ ਭਰਮ ਦਾ ਜਾਲ ਹੀ ਸੀ। ਕਲਯੁੱਗ ਵਿੱਚ ਤਬਦੀਲੀ ਹੋਰ ਵਧੇਰੇ ਹੋ ਗਈ। ਦੁਆਪਰ ਦੇ ਹੋਰ ਲੁਕੇ ਛਿਪੇ ਪਾਖੰਡ ਹਟ ਕੇ ਖੁੱਲ੍ਹਮ ਖੁੱਲ੍ਹਾ ਕੂੜ ਪ੍ਰਧਾਨ ਹੋ ਗਿਆ। ਮਨੁੱਖ ਦੇ ਸਰੀਰਕ ਕਰਤਵ ਤ੍ਰਿਸ਼ਨਾ ਦੀ ਅੱਗ ਨਾਲ ਭੜਕ ਉੱਠੇ। ਜੋ ਕੰਮ ਵੀ ਮਨੁੱਖ ਨੇ ਕੀਤਾ, ਕੂੜ ਦੀ ਪ੍ਰੇਰਨਾ ਕਰਕੇ ਕੀਤਾ। ਇਸ ਕਰਕੇ ਸਰੀਰ ਦੀ ਸਾਰੀ ਕਿਰਿਆ ਮੋਹ ਮਾਇਆ ਦੀ ਤਪਸ਼ ਵਾਲੀ ਹੋ ਗਈ। ਜਦ ਪਹਿਲੇ ਤਿੰਨਾਂ ਯੁੱਗਾਂ ਵਿੱਚ ਮਨੁੱਖ ਮੁਕਤੀ ਦੇ ਨਿਸ਼ਾਨੇ ਤੋਂ ਉਟਕ ਗਿਆ, ਤਾਂ ਕਲਯੁੱਗ ਵਿੱਚ ਇਸ ਦਾ ਜਨਮ ਮਰਨ ਦਾ ਸੰਸਾ ਕੱਟਿਆ ਜਾਣਾ ਹੋਰ ਵੀ ਕਠਿਨ ਹੋ ਗਿਆ। ਇਹਨਾਂ ਯੁੱਗਾਂ ਦੇ ਕਥਨ ਵਿੱਚ ਸਿਧਾਂਤਕ ਗੱਲ ਇਹ ਹੈ ਕਿ ਪਾਰ ਉਤਾਰੇ ਲਈ ਸਭ ਤੋਂ ਉੱਤਮ ਚੀਜ਼ ਨਾਮ ਹੈ। ਚਾਰੇ ਯੁੱਗਾਂ ਵਿੱਚ ਇਹ ਮੁਕਤੀਦਾਤਾ ਸਾਧਨ ਹੈ। ਕਲਯੁੱਗ ਵਿੱਚ ਵੀ ਇਸੇ ਹੀ ਦੁਆਰਾ ਮੋਖ ਪ੍ਰਾਪਤ ਹੁੰਦੀ ਹੈ, ਕਿਉਂਕਿ ਨਾਮ ਸਿਮਰਨ ਨਾਲ ਉਹਨਾਂ ਸੂਖਮ ਵਾਸ਼ਨਾਵਾਂ ਦੀ ਨਿਵਿਰਤੀ ਹੋ ਜਾਂਦੀ ਹੈ ਜੋ ਯੁੱਗਾਂ ਦੇ ਯੁਗਾਂਤਰਾਂ ਵਿੱਚ ਜੀਵ ਨੂੰ ਜਨਮਾਂ ਵਿੱਚ ਭਟਕਾਉਂਦੀਆਂ ਰਹਿੰਦੀਆਂ ਹਨ। ਇਹਨਾਂ ਵਾਸ਼ਨਾਵਾਂ ਦੀ ਨਿਵਿਰਤੀ ਧਰਮ, ਜ਼ੋਰ, ਸਤ ਆਦਿਕ ਆਦਰਸ਼ਾਂ ਦੇ ਮਗਰ ਲੱਗਿਆਂ ਨਹੀਂ ਆਉਂਦੀ। ਇਹ ਆਦਰਸ਼ ਆਪਣੇ ਅਸਲ ਵਿੱਚ ਉਹਨਾਂ ਵਾਸ਼ਨਾਵਾਂ ਤੋਂ ਹੀ ਉਪਜਦੇ ਹਨ ਜੋ ਮਨੁੱਖ ਨੂੰ ਕਿਸਮ ਕਿਸਮ ਦੇ ਭੁਲੇਵਿਆਂ ਹੇਠ ਭੋਗ ਭੁਗਤਾਉਂਦੀਆਂ ਹਨ। ਸੂਚਨਾ: ਕਠੋਪਨਿਖਤ ਵਿੱਚ ਵੀ ਰਥ ਦਾ ਅਲੰਕਾਰ ਆਇਆ ਹੈ, ਪਰ ਗੁਰੂ ਨਾਨਕ ਦੇਵ ਜੀ ਦਾ ਇਹ ਅਲੰਕਾਰ ਕੁਛ ਵਿਲੱਖਣ ਹੈ। ਉੱਥੇ ਰੂਪਕ ਇਹ ਹੈ ਕਿ ਸਰੀਰ ਰਥ ਹੈ, ਆਤਮਾ ਰਥੀ ਹੈ, ਬੁੱਧੀ ਸਾਰਥੀ ਹੈ, ਮਨ ਲਗਾਮ ਹੈ, ਇੰਦਰੀਆਂ ਘੋੜੇ ਹਨ, ਵਿਸ਼ਿਆਂ ਦੀ ਸੜਕ ਹੈ ਜਿਸ ਪਰ ਇਹ ਜਾ ਰਿਹਾ ਹੈ। ਜਦ ਆਤਮਾ ਇਹਨਾਂ ਨਾਲ ਯੁਕਤ ਹੈ ਤਾਂ ਭੋਗਦਾ ਹੈ, ਉਹ ਪਰਮ ਪਦ ਤੇ ਨਹੀਂ ਪਹੁੰਚ ਸਕਦਾ, ਸਗੋਂ ਸੰਸਾਰ ਜਨਮ ਮਰਨ ਵਿੱਚ ਰਹਿੰਦਾ ਹੈ। ਪਰ ਜਿਸ ਆਤਮਾ ਦਾ ਵਿਗਿਆਨ ਸਾਰਥੀ ਹੈ ਤੇ ਮਨ ਵਸ ਵਿੱਚ ਹੈ ਤੇ ਉਹ ਪਰਮ ਪਦ ਤੇ ਜਾ ਟਿਕਦਾ ਹੈ। ਗੁਰੂ ਨਾਨਕ ਦੇਵ ਜੀ ਰਥ ਦੇ ਰੂਪਕ ਵਿੱਚ ਇਸ ਪਾਸੇ ਵੱਲ ਲਿਜਾ ਰਹੇ ਹਨ ਕਿ ਸੂਖਮ ਵਾਸ਼ਨਾ ਜੋ ਅੰਤਹਿਕਰਣ ਵਿੱਚ ਵਸਦੀਆਂ ਹਨ, ਉਹ ਵਿਸ਼ਿਆਂ ਤੋਂ ਅਸੰਗ ਹੋ ਕੇ ਵੀ ਨਹੀਂ ਹਟਦੀਆਂ ਤੇ ਚਾਰੋਂ ਯੁੱਗਾਂ ਵਿੱਚ ਨਹੀਂ ਹਟਦੀਆਂ। ਉਹਨਾਂ ਨੂੰ ਹਟਾਉਣ ਦਾ ਤਰੀਕਾ ਉਹ ਨਹੀਂ ਜੋ ਤਰੀਕਾ ਕਠ ਉਪਨਿਸ਼ਦ ਨੇ ਦੱਸਿਆ ਹੈ, ਪਰੰਤੂ ਮਨ ਨੂੰ ਨਾਮ ਸਿਮਰਨ ਦੇ ਵਿੱਚ ਰੰਗਣ ਦਾ ਹੈ। ਬੁੱਧ ਸਾਹਿਤੇ ਵਿੱਚ ਵੀ ਰਥ ਦਾ ਅਲੰਕਾਰ ਵਰਤਿਆ ਹੈ। ਮਲਿੰਦ ਬਾਦਸ਼ਾਹ ਅਤੇ ਨਾਗਸੈਨ ਦੀ ਪ੍ਰਸ਼ਨੋਤਰੀ ਵਿੱਚ ਰਥ ਕੀ ਚੀਜ਼ ਹੈ, ਇਸ ਉੱਪਰ ਬਹਿਸ ਹੈ। ਇਹ ਵਾਰਤਾਲਾਪ ਇਸ ਸਿੱਟੇ ਪੁਰ ਪੁੱਜਦੀ ਹੈ ਕਿ ਰਥ ਆਪਣੇ ਆਪ ਵਿੱਚ ਕੁਛ ਚੀਜ਼ ਨਹੀਂ, ਅਤੇ ਫਿਰ ਇਹੋ ਦ੍ਰਿਸ਼ਟਾਂਤ ਆਤਮਾ ਦੀ ਅਣਹੋਂਦ ਉੱਪਰ ਕਟਾਇਆ ਹੈ। ਦੇਖੋ ਮਲਿੰਦਾ, ਇਸ ਪ੍ਰਸ਼ਨੋਤਰੀ ਵਿੱਚ ਉਪਨਿਸ਼ਦ ਵਾਲਾ ਰਥ ਦਾ ਰੂਪਕ ਨਹੀਂ ਵਰਤਿਆ, ਪਲਾਤੂਸ ਨੇ ਵੀ ਰੱਥ ਦਾ ਦ੍ਰਿਸ਼ਟਾਂਤ ਲੀਤਾ ਹੈ। ਇਹ ਉਪਨਿਸ਼ਦ ਦੇ ਖਿਆਲ ਦੇ ਜ਼ਿਆਦਾ ਨਜ਼ਦੀਕ ਹੈ। ਫਰਕ ਇਤਨਾ ਹੈ ਕਿ ਉਪਨਿਸ਼ਦ ਵਿਸ਼ਿਆਂ ਦੀ ਸੜਕ ਉੱਤੇ ਅਸੰਗ ਹੋਣ ਦਾ ਉਪਦੇਸ਼ ਕਰਦੀ ਹੈ। ਪਲਾਤੂਸ ਦਾ ਸਿਧਾਂਤ ਮਨ ਨੂੰ ਸੋਧਣ ਦੇ ਉਪਾਅ ਦੱਸਣ ਦਾ ਹੈ। ਮੂਲ ਮਹੱਲਾ ਪਹਿਲਾ। ਸ਼ਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਛੇ ਸਾਚ ਰਹੇ, ਸਭ ਕੋ ਸੱਚ ਸਮਾਵੇ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਈਏ ਪਰਾਛਤ ਜਾਏ, ਨਾਨਕ ਤੋਂ ਮੁੱਖ ਅੰਤਰ ਪਾਏ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਾਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਅਰਥ, ਸ਼ਾਮ ਵੇਦ ਮੁਤਾਬਕ ਸਿਤੰਬਰ ਸਵਾਮੀ ਕਹਿੰਦਾ ਹੈ, ਭਾਵ ਉਪਦੇਸ਼ ਕਰਦਾ ਹੈ ਸਦਾ ਸੱਚ ਵਿੱਚ ਟਿਕੇ ਰਹਿਣ ਦਾ, ਉਸ ਸੱਚ ਵਿੱਚ ਜੋ ਸਰਵ ਵਿਆਪਕ ਹੈ। ਰਾਮ ਕਹਿੰਦਾ ਹੈ ਕਿ ਮੈਂ ਰਿਗ ਵੇਦ ਨੂੰ ਪੂਰਨ ਭਰ ਰਿਹਾ ਹਾਂ। ਰਾਮ ਦਾ ਨਾਮ ਸਾਰੇ ਦੇਵਤਿਆਂ ਵਿੱਚ ਬਲਵਾਨ ਗਿਣਿਆ ਜਾਂਦਾ ਹੈ। ਉਸ ਰਾਮ ਦਾ ਨਾਮ ਲੈਣ ਨਾਲ ਪਾਪ ਝੜ ਜਾਂਦੇ ਹਨ, ਤਦ ਐਵੇਂ ਲੋਕ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਹੇ ਨਾਨਕ, ਯਜੁਰਵੇਦ ਵਿੱਚ ਜ਼ਿਕਰ ਹੈ ਕਾਨ ਦਾ, ਜਿਸ ਨੂੰ ਕ੍ਰਿਸ਼ਨ ਵੀ ਕਹਿੰਦੇ ਹਨ, ਅਤੇ ਜੋ ਯਾਦਵ ਵੰਸ਼ ਵਿੱਚੋਂ ਸੀ। ਇਹ ਉਹ ਕ੍ਰਿਸ਼ਨ ਸੀ ਜਿਸ ਨੇ ਜ਼ੋਰ ਨਾਲ ਚੰਦਰਾਵਲੀ ਨੂੰ ਛਲਿਆ ਮੋਇਆ ਅਤੇ ਆਪਣੀ ਗੋਪੀ ਸਤਭਾਮਾ ਵਾਸਤੇ ਪਾਰਜਾਤ ਦਾ ਦਰਖਤ ਲੈ ਆਇਆ ਅਤੇ ਬਿੰਦਰਾ ਬਨ ਵਿੱਚ ਮੋਜਾਂ ਮਾਣੀਆਂ। ਮੂਲ ਕਲ ਮੈਂ ਵੇਦ ਅਥਰਵਣ ਹੁਆ, ਨਾਂ ਖੁਦਾਈ ਅਲੋ ਪਇਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੁਖ ਅੰਤਰ ਪਾਏ। ਅਰਥ, ਕਲ ਯੁਗ ਵਿੱਚ ਅਥਰਵਣ ਵੇਦ ਦੀ ਪ੍ਰਸਿੱਧੀ ਹੋਈ ਹੈ, ਪਰਮੇਸ਼ੁਰ ਦਾ ਨਾਂ ਅੱਲਾ ਹੋ ਗਿਆ ਹੈ, ਨੀਲੇ ਰੰਗ ਦੇ ਬਸਤਰ ਤੋਂ ਬਣੇ ਹੋਏ ਕੱਪੜੇ ਪਾਏ ਹੋਏ ਤੁਰਕਾਂ ਅਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਚਾਰੇ ਵੇਦ ਆਪੋ ਆਪਣੇ ਨੁਕਤੇ ਤੋਂ ਸੱਚੇ ਹੋਏ ਹਨ, ਪਰ ਜੋ ਇਹਨਾਂ ਨੂੰ ਵਿਧੀ ਨਿਸ਼ੇਧ ਦੇ ਤਰੀਕੇ ਨਾਲ ਪੜ੍ਹਦੇ ਅਤੇ ਇਸ ਵਿੱਚੋਂ ਗੁਣ ਲੈਂਦੇ ਹਨ, ਵਰਣ ਵਿਵਸਥਾ ਮੁਤਾਬਕ ਉਹਨਾਂ ਦੇ ਪੱਲੇ ਚਾਰ ਵਿਚਾਰ ਪੈਂਦੀ ਹੈ। ਪਰੰਤੂ ਮੁਕਤੀ ਦੀ ਪ੍ਰਾਪਤੀ ਲਈ ਮਨੁੱਖ ਨੂੰ ਲੋੜ ਹੈ ਪ੍ਰੇਮ ਭਗਤੀ ਦੀ, ਅਤੇ ਆਪਣੇ ਆਪ ਨੂੰ ਵਰਣ ਵਿਵਸਥਾ ਦੇ ਕਰਮ ਧਰਮ ਛੱਡ ਕੇ ਨੀਵਾਂ ਕਹਾਵਣ ਦੀ। ਭਾਵ, ਵਰਣ ਵਿਵਸਥਾ ਦੀ ਜਕੜ ਵਿੱਚ ਬੱਧੇ ਹੋਏ ਹਿੰਦੂ ਸਮਾਜ ਲਈ ਵੇਦ ਭਾਵੇਂ ਯੱਗ ਹੋਮ ਆਦਿ ਕਰਮਾਂ ਵਿੱਚ ਮੁੱਖ ਚੀਜ਼ ਹੈ, ਪਰ ਵੇਦ ਗਿਆਨ ਅਤੇ ਭਗਤੀ ਤੋਂ ਖਾਲੀ ਨਹੀਂ। ਇਸ ਗੱਲ ਵੱਲ ਸ੍ਰੀ ਗੁਰੂ ਜੀ ਦਾ ਇਸ਼ਾਰਾ ਹੈ। ਕਈ ਪੁਰਾਤਨ ਲੋਕ ਵੀ ਸ਼ਾਮ ਵੇਦ ਨੂੰ ਕਰਮ ਕਾਂਡ ਤੋਂ ਪਰੇ ਦੀ ਚੀਜ਼ ਮੰਨਦੇ ਸਨ। ਸ਼ਾਮ ਸ਼ਬਦ ਦੇ ਅਰਥ ਹਨ ਸਮਾਪਤੀ, ਅਰਥਾਤ ਜੋ ਕਰਮ ਨੂੰ ਸਮਾਪਤ ਕਰਦਾ ਹੈ, ਅਤੇ ਉਪਾਸ਼ਨਾ ਆਦਿਕਾਂ ਦਾ ਪ੍ਰਤੀਪਾਦਨ ਕਰਦਾ ਹੈ। ਕਈ ਨਵੀਨ ਵਿਦਵਾਨਾਂ ਦਾ ਵੀ ਇਸੇ ਤਰ੍ਹਾਂ ਦਾ ਖਿਆਲ ਹੈ ਕਿ ਸ਼ਾਮ ਵੇਦ ਦਾ ਮੁੱਖ ਵਿਸ਼ੇ ਉਪਾਸ਼ਨਾ ਕਾਂਡ ਹੈ। ਸ਼ਾਮ ਵੇਦ ਦੀ ਮੁੱਖ ਉਪਨਿਸ਼ਦ ਦਾ ਨਾਮ ਛਾਂਦੇਗੇ ਉਪਨਿਸ਼ਦ ਹੈ। ਇਹ ਸ਼ਾਮ ਵੇਦ ਦੇ ਛਾਂਦੋਗੇ ਬ੍ਰਾਹਮਣ ਦੇ ਅਰਣੀਅਕ ਪਾਗ ਦਾ ਇੱਕ ਅੰਸ਼ ਹੈ। ਇਸ ਵਿੱਚ ਸ਼ਵੇਤ ਕੇਤੂ ਨਾਮ ਦੇ ਰਿਸ਼ੀ ਪੁੱਤਰ ਨੂੰ ਉਸਦੇ ਪਿਤਾ ਉਦਾਲਕ ਸਵੈਤੰਬਰ ਸਵਾਮੀ ਵੱਲੋਂ ਸੱਚ ਬਾਰੇ ਉਪਦੇਸ਼ ਹੈ। ਰਿਗ ਵੇਦ ਬਾਬਤ ਵੀ ਸ੍ਰੀ ਗੁਰੂ ਜੀ ਦਾ ਆਸ਼ਾ ਇਹ ਗੱਲ ਦਰਸਾਉਂਦਾ ਹੈ ਕਿ ਇਹ ਭਗਤੀ ਮਾਰਗ ਤੋਂ ਖਾਲੀ ਨਹੀਂ। ਪੁਰਾਤਨਾਂ ਨੇ ਰਿਗ ਦੇ ਅਰਥ ਵੀ ਐਂ ਕੀਤੇ ਹਨ। ਰਿਗ ਸ਼ਬਦ ਦੀ ਵਿਉਤਪਤੀ ਇਹ ਹੈ ਕਿ ਜਿਸ ਨਾਲ ਕਿਸੇ ਦੇਵਤਾ ਵਿਸ਼ੇਸ਼ ਜਾਂ ਸਾਧਨ ਵਿਸ਼ੇਸ਼ ਦੀ ਪੂਜਾ ਜਾਂ ਪ੍ਰਸੰਸਾ ਕੀਤੀ ਜਾਂਦੀ ਹੈ, ਉਹ ਰਿਗ ਹੈ। ਭਗਤਾਂ ਲਈ ਰਿਗ ਵੇਦ ਦੀ ਹਰ ਇੱਕ ਰਚ ਯਾਨੀ ਮੰਤਰ ਵਿੱਚ ਰਾਮ ਹੀ ਭਰਪੂਰ ਹੈ। ਮੁਕਤਿਕ ਉਪਨਿਸ਼ਦ ਵਿੱਚ ਖੁਦ ਸ੍ਰੀ ਰਾਮ ਜੀ ਨੇ ਹਨੂੰਮਾਨ ਨੂੰ ਕਿਹਾ ਹੈ, ਰਿਗ ਵੇਦ ਦੀਆਂ 21 ਸ਼ਾਖਾ ਹਨ, ਯਜੁਰਵੇਦ ਦੀਆਂ 109 ਸ਼ਾਖਾ ਹਨ, ਸ਼ਾਮ ਵੇਦ ਦੀਆਂ 1000 ਸ਼ਾਖਾ ਹਨ, ਅਥਰਵ ਵੇਦ ਦੀਆਂ 50 ਸ਼ਾਖਾ ਹਨ। ਹਰ ਇੱਕ ਸ਼ਾਖ ਦੇ ਨਾਲ ਇੱਕ ਇੱਕ ਉਪਨਿਸ਼ਦ ਹੈ, ਜਿਹੜਾ ਇਹਨਾਂ ਵਿੱਚੋਂ ਇੱਕ ਰਿਚ ਯਾਨੀ ਰਿਗ ਵੇਦ ਦਾ ਮੰਤਰ ਭਗਤੀ ਨਾਲ ਪੜ੍ਹੇਗਾ, ਉਸਨੂੰ ਮੇਰੇ ਨਾਲ ਸਾਯੁਜ ਪਦਵੀ ਪ੍ਰਾਪਤ ਹੋਵੇਗੀ, ਜੋ ਮੁਨੀਆਂ ਲਈ ਵੀ ਦੁਰਲੱਭ ਹੈ। ਸੋ ਇਹ ਉਪਨਿਸ਼ਦ ਦੱਸਦੀ ਹੈ ਕਿ ਰਾਮ ਜੀ ਹਰ ਇੱਕ ਰਿਚ ਵਿੱਚ ਆਪਾ ਭਰਪੂਰ ਕਰ ਰਹੇ ਹਨ। ਇਸੇ ਤਰ੍ਹਾਂ ਯਜੁਰਵੇਦ ਕਰਮ ਕਾਂਡ ਦੀ ਸਭ ਤੋਂ ਵੱਡੀ ਪੁਸਤਕ ਹੈ, ਪਰ ਇਸ ਦੇ ਭਾਗ ਵੀ ਕ੍ਰਿਸ਼ਨ ਦੇ ਜ਼ਿਕਰ ਤੋਂ ਖਾਲੀ ਨਹੀਂ। ਕ੍ਰਿਸ਼ਨ ਯਜੁਰਵੇਦ ਦੀ ਨਾਰਾਇਣ ਉਪਨਿਸ਼ਦ ਵਿੱਚ ਇਹ ਸਾਫ਼ ਕਿਹਾ ਹੈ, ਸੰਸਕ੍ਰਿਤ ਵਿੱਚ, ਜਿਸ ਦਾ ਭਾਵ ਹੈ ਦੇਵਕੀ ਦਾ ਪੁੱਤਰ ਬ੍ਰਾਹਮਣ ਹੈ, ਮਧਸੂਦਨ ਬ੍ਰਾਹਮਣ ਹੈ। ਫਿਰ ਕਲ ਸੰਤਰਣ ਉਪਨਿਸ਼ਦ ਵਿੱਚ ਰਾਮ ਅਤੇ ਕ੍ਰਿਸ਼ਨ ਦੋਹਾਂ ਦਾ ਨਾਮ ਹੈ, ਇਹ ਉਪਨਿਸ਼ਦ ਵੀ ਯਜੁਰਵੇਦ ਦੀ ਹੈ। ਜ਼ਿਕਰ ਇਸ ਤਰ੍ਹਾਂ ਹੈ, ਦੁਆਪਰ ਦੇ ਮੁਕਣ ਉੱਪਰ ਨਾਰਦ ਬ੍ਰਹਮਾ ਕੋਲ ਗਿਆ ਅਤੇ ਉਸ ਨੂੰ ਇਸ ਤਰ੍ਹਾਂ ਆਖਿਆ, ਹੇ ਭਗਵਾਨ, ਮੈਂ ਇਸ ਪ੍ਰਿਥਵੀ ਉੱਪਰ ਰਟਨ ਕਰਦਾ ਹੋਇਆ ਕੱਲ ਨੂੰ ਕਿਸ ਤਰ੍ਹਾਂ ਪਾਰ ਉਤਾਰਾਂਗਾ? ਤਦ ਬ੍ਰਹਮਾ ਨੇ ਉੱਤਰ ਦਿੱਤਾ, ਤੂੰ ਠੀਕ ਪੁੱਛਿਆ ਹੈ, ਇਸ ਗੱਲ ਨੂੰ ਸੁਣ ਜੋ ਸਾਰੇ ਵੇਦਾਂ ਨੇ ਲੁਕਾ ਕੇ ਰੱਖੀ ਹੋਈ ਹੈ, ਜਿਸ ਨਾਲ ਤੂੰ ਕੱਲ ਸੰਸਾਰ ਤੋਂ ਪਾਰ ਉਤਰੇਗਾ। ਨਾਰਾਇਣ ਜੋ ਭਗਵਾਨ ਹੈ, ਜੋ ਆਦਿ ਪੁਰਸ਼ ਹੈ, ਉਸਦਾ ਨਾਮ ਉਚਾਰਨ ਮਾਤਰ ਨਾਲ ਕੱਲ ਦਾ ਅਸਰ ਉਤਰ ਜਾਏਗਾ। ਫਿਰ ਨਾਰਦ ਨੇ ਬ੍ਰਹਮਾ ਨੂੰ ਪੁੱਛਿਆ, ਉਹ ਕਿਹੜਾ ਨਾਮ ਹੈ? ਹਿਰਣਯੇ ਗਰਭ ਬ੍ਰਹਮਾ ਨੇ ਉੱਤਰ ਦਿੱਤਾ, ਹਰੇ ਰਾਮ ਰਾਮ ਰਾਮ, ਹਰੇ ਹਰੇ, ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ। ਕਲ ਸੰਤਰਣ ਉਪਨਿਸ਼ਦ ਕ੍ਰਿਸ਼ਨ ਯਜੁਰਵੇਦ ਦੀ। ਉਪਨਿਸ਼ਦਾਂ ਵਿੱਚ ਹਨੂਮਾਨ, ਸ਼ਤਰਕਨ, ਵਰਤ ਆਦਿ ਨਾਮ ਵੀ ਆਏ ਹਨ। ਦੇਖੋ ਤਾਰ ਸਾਰ ਉਪਨਿਸ਼ਦ, ਜਨਕ ਜੋ ਰਾਮ ਚੰਦਰ ਜੀ ਦਾ ਸੋਹਰਾ ਸੀ ਅਤੇ ਜੋ ਵਿਦੇਹ ਦਾ ਰਾਜਾ ਸੀ, ਦਾ ਜ਼ਿਕਰ ਬਹੁਤ ਕਰਕੇ ਵੇਦ ਦੇ ਬ੍ਰਾਹਮਣ ਭਾਗ ਵਿੱਚ ਆਉਂਦਾ ਹੈ। ਦੇਖੋ ਸ਼ਤਪਥ ਬ੍ਰਾਹਮਣ, ਵੇਦ ਵਿੱਚ ਰਾਮ ਆਦਿਕ ਦੇ ਨਾਮ ਲਈ। ਹੋਰ ਦੇਖੋ ਰਾਮ ਰਹੱਸਯ ਉਪਨਿਸ਼ਦ, ਰਾਮ ਤਿਪਨ ਉਪਨਿਸ਼ਦ, ਸੀਤਾ ਦਸ਼ਰਥ ਆਦਿ ਦੇ ਨਾਮ ਲਈ ਦੇਖੋ ਪੰਡਿਤ ਜਵਾਲਾ ਪ੍ਰਸ਼ਾਦ ਦਾ ਰਿਗਵੇਦ 3:8-9, ਮੰਤਰ 57:6-2:1-13:4। ਵੇਦਾਂ ਵਿੱਚੋਂ ਰਾਮ, ਕ੍ਰਿਸ਼ਨ ਆਦਿਕ ਤੇ ਹੋਰ ਅਵਤਾਰ ਸਿੱਧੀ ਦੀਆਂ ਯੁਕਤੀਆਂ ਲਈ ਦੇਖੋ ਪੰਡਿਤ ਜਵਾਲਾ ਪ੍ਰਸ਼ਾਦ ਕ੍ਰਿਤ ਦਯਾਨੰਦ ਤਿਮਰ ਭਾਸਕਰ ਸਪਤਮ ਉਲਾਸ ਸਫ਼ਾ 163-173। ਅਥਰਵ ਵੇਦ ਨੂੰ ਕਲਯੁਗ ਦਾ ਵੇਦ ਕਿਹਾ ਹੈ। ਇਹ ਵੇਦ ਸਭ ਤੋਂ ਪਿੱਛੋਂ ਬਣਿਆ ਹੈ, ਪਹਿਲੋਂ 3 ਵੇਦ ਵੀ ਆਉਂਦੇ ਸਨ। ਅਥਰਵ ਵੇਦ ਦੀ ਇਸ ਕਰਕੇ ਵੈਸੀ ਪ੍ਰਤਿਸ਼ਠਾ ਨਹੀਂ ਜੈਸੀ ਕਿ ਪਹਿਲੇ 3 ਵੇਦਾਂ ਦੀ ਹੈ। ਕਈ ਸ਼ਾਸਤਰਾਂ ਵਿੱਚ ਤਾਂ ਇਸ ਦਾ ਕਾਫ਼ੀ ਨਿੰਦਾ ਹੈ ਔਰ ਇਸ ਨੂੰ ਬਹੁਤ ਨੀਵਾਂ ਗਿਣਿਆ ਹੈ। ਕਈਆਂ ਨੇ ਤਾਂ ਇਸ ਦੇ ਕੁਛ ਅਭਿਚਾਰਕ ਮੰਤਰ ਪੜ੍ਹਨ ਵਾਲੇ ਨੂੰ ਹੱਤਿਆ ਕਰਨ ਵਾਲੇ ਪਾਪੀਆਂ ਵਿੱਚ ਗਿਣਿਆ ਹੈ। ਖੁਦ ਉਪਨਿਸ਼ਦਾਂ ਵਿੱਚ ਵੀ ਇਸ ਲਈ ਨਿਊਨਤਾ ਦੇ ਪਦ ਵਰਤੇ ਗਏ ਹਨ। ਅਥਰਵੇਦ ਦੀ ਬਾਕੀ 3 ਵੇਦਾਂ ਦੀ ਪੂਛ ਵਿੱਚ ਸਥਿਤੀ ਗਿਣੀ ਹੈ। ਮੁਸਲਮਾਨੀ ਮਤ ਨਾਲ ਅਥਰਵੇਦ ਦਾ ਤਾਲਕ ਬਹੁਤ ਮੁੱਦਤ ਤੋਂ ਗਿਣਿਆ ਜਾ ਰਿਹਾ ਹੈ। ਬਦਾਯੂਨੀ ਨੇ ਲਿਖਿਆ ਹੈ, ਇਸ ਸਾਲ 983 ਹਿਜਰੀ ਦੱਖਣ ਦੇਸ਼ ਵਿੱਚ ਸ਼ੇਖ ਭਗਵਾਨ ਨਾਮ ਦਾ ਇੱਕ ਪੜ੍ਹਿਆ ਹੋਇਆ ਬ੍ਰਾਹਮਣ ਆਇਆ ਅਤੇ ਮੁਸਲਮਾਨ ਬਣ ਗਿਆ। ਉਸ ਸਮੇਂ ਬਾਦਸ਼ਾਹ ਅਕਬਰ ਨੇ ਸਾਨੂੰ ਅਥਰਵਨ ਅਨੁਵਾਦ ਕਰਨ ਲਈ ਹੁਕਮ ਦਿੱਤਾ। ਇਸ ਗ੍ਰੰਥ ਦੇ ਕਿਤਨੇ ਹੀ ਧਰਮ ਉਪਦੇਸ਼ ਇਸਲਾਮ ਦੇ ਧਰਮ ਸ਼ਾਸਤਰ ਨਾਲ ਮਿਲਦੇ ਹਨ। ਅਨੁਵਾਦ ਦੇ ਵਕਤ ਐਸੇ ਕਿਤਨੇ ਹੀ ਮੁਸ਼ਕਿਲ ਹਿੱਸੇ ਦੇਖਣ ਵਿੱਚ ਆਏ ਜਿਨ੍ਹਾਂ ਦਾ ਸ਼ੇਖ ਭਾਵਨ ਜੈਸੇ ਪੰਡਿਤ ਵੀ ਮਤਲਬ ਸਪਸ਼ਟ ਨਾ ਕਰ ਸਕੇ। ਅਸਾਂ ਇਹ ਗੱਲ ਬਾਦਸ਼ਾਹ ਨੂੰ ਕਹੀ। ਉਹਨਾਂ ਨੇ ਸ਼ੇਖ ਫੈਜ਼ੀ ਅਰ ਹਾਜੀ ਇਬਰਾਹੀਮ ਨੂੰ ਅਨੁਵਾਦ ਕਰਨ ਲਈ ਸਲਾਹ ਦਿੱਤੀ। ਹਾਜੀ ਇਬਰਾਹੀਮ ਨੇ ਇੱਛਾ ਰਹਿਣੇ ਪਰ ਵੀ ਕੁਛ ਨਾ ਲਿਖਿਆ। ਅਥਰਵਨ ਦੇ ਉਪਦੇਸ਼ਾਂ ਵਿੱਚ ਇੱਕ ਜਗ੍ਹਾ ਲਿਖਿਆ ਹੈ ਕਿ ਇਸ ਗ੍ਰੰਥ ਦਾ ਕੋਈ ਨਾ ਕੋਈ ਹਿੱਸਾ ਨਾ ਪੜ੍ਹਨੇ ਨਾਲ ਕੋਈ ਵੀ ਰੱਖਿਆ ਨਾ ਪਾਏਗਾ। ਇਸ ਹਿੱਸੇ ਵਿੱਚ ਮੁੜ ਲਾ ਲਿਖਿਆ ਗਿਆ ਹੈ, ਜੋ ਸਾਡੇ ਕੁਰਾਨ ਦੇ ਕਹੇ ਅੱਲਾਹ ਇਲਾਹ ਇਤਿਆਦਿ ਜੈਸਾ ਹੈ। ਸ਼ੇਖ ਨੇ ਇਹਨਾਂ ਅੰਸ਼ਾਂ ਦੇ ਆਧਾਰ ਉੱਪਰ ਬ੍ਰਾਹਮਣਾਂ ਨੂੰ ਹਰਾਇਆ ਸੀ ਅਤੇ ਉਹ ਇਸਲਾਮ ਦਾ ਮਜ਼ਹਬ ਕਬੂਲ ਕਰਨ ਲਈ ਤਿਆਰ ਹੋ ਗਏ ਸਨ। ਮੁਤਾਖਿਬਲ ਤਵਾਰੀਖ 2:212। ਕੁਰਾਨ ਸ਼ਰੀਫ ਅਤੇ ਅਥਰਵੇਦ ਦਾ ਤਾਲਕ ਬਦਾਯੂਨੀ ਤੋਂ ਵੀ ਬਹੁਤ ਪੁਰਾਣਾ ਲੋਕਾਂ ਵਿੱਚ ਮਸ਼ਹੂਰ ਤੁਰਿਆ ਆਉਂਦਾ ਹੈ। ਅਥਰਵੇਦ ਅਤੇ ਜ਼ੈਦ ਅਵਸਥਾ ਦੇ ਆਪਸ ਵਿੱਚ ਮਿਲਦੇ ਜੁਲਦੇ ਹੋਣ ਲਈ ਦੇਖੋ ਹੌਗਸ ਐਸੇਜ਼ ਔਨ ਦਾ ਪੈਰਿਸਿਸ 182। ਅਥਰਵੇਦ ਦੀ ਲੋਪ ਹੋ ਚੁੱਕੀ ਪ੍ਰਿਗ ਸਹਿੰਤਾ ਦਾ ਤਾਲਕ ਪਾਰਸੀਆਂ ਦੀ ਧਰਮ ਪੁਸਤਕ ਜ਼ੈਦ ਅਵਸਥਾ ਨਾਲ ਅਤੇ ਫਿਰ ਜ਼ੈਦ ਅਵਸਥਾ ਦਾ ਤਾਲਕ ਕੁਰਾਨ ਨਾਲ ਵੀ ਹੈ। ਇਸ ਬਹਿਸ ਲਈ ਦੇਖੋ ਪੁਸਤਕ ਐਥੀਕਲ कंसैप्शन ऑफ दी गाथा जे एम चैटर्जी। अथर्वेद विच कई गल्लां ऐसियां हन जो हिंदू मत दे बिल्कुल विरुद्ध हन। इस मुताबक विधवा विवाह अते एक पति दे हुंदिया होया होर पति ग्रहण दी लिखत मौजूद है। देखो अथर्वेद 9:5-27 ते 28। एक गल होर है जो विचार गोचरी है। बहुत सारे टीकाकारा ने चारा वेदा नू चार युगां दे प्रतिनिध अर्थ कीते हन ते दस्या है कि इन्हां तुकां विच चार मुख्तलिफ युगां दियां वड्डियां व्यक्तियां ते उन्हां युगां दी वक्खो वक्ख धर्म अवस्था दा जिक्र है। इन्हां अर्थां दी प्रोड़ता पिछले सलोक तो मिलदी है जिस विच सतयुग रथ संतोख का आदक जिक्र है। संप्रदायी अर्थ भी इसे ख्याल वल चुकदे हन। कई ज्ञानियां दा ख्याल इन्हां तुकां विच आए रंगां करके युगां ते वेदां दे रंगां वल गया है। सतगुरु जी दा अपना कथन भी किसी होर थावें रंगां बाबत इस तरह है। बग्गा रत्ता पियाला काला बेदा करी पुकार। रंगा बाबत अनेक मत हन जिन्हां विच भिन्न भेद है, पर जो आम लोकां विच मशहूर होए हन वह इस तरह हन। सतयुग शुक्ल, त्रेता रकत, द्वापर पीत, कलयुग नील, ये सार गीता दे मुताबक है। इसे पुस्तक विच एक थावें ऋग्वेद का नील वर्णन किया है और यजुर्वेद का पीत और दूजी थावें हिमाब नाल ऋग का नील निकलता है और यजुर का शुक्ल यानी चिट्टा। असल विच वेदां दे रंग का विषय इन्हां दी उत्पत्ति नाल संबंधित है। वेदां दे प्रगट होण बाबत मनु 123 विच इस तरह लिखिया है, यज्ञ आदक की सिद्धि के लिए उन्होंने अग्नि से ऋग्वेद, वायु से यजुर्वेद और सूर्य से शामवेद उद्धृत किया। इस कथनी दे मुताबक रंगा बाबत मतभेद होंदे होया भी इहो वंड ज्यादा मुनासब मालूम होंदी है। शामवेद बग्गा यानी चिट्टा, ऋग रत्ता यानी लाल, यजुर पियाला यानी पीला। साढ़े ख्याल विच हुण तक दी कीती खोज इन्हां तुकां दे मुख अर्थ ओही हन जो असी पिछे कर आए। बाकी गल्लां इन्हां तुकां दे कावे रस दी गुझी रमज दे चलकारे हन। कावे नुक्ते तों जाचिए तां शाम कहे से तंबर स्वामी विच केवल सा अखर दा अनुप्रास ही नहीं, बल्कि शाम वेद दा संबंध जो चिट्टे रंग नाल है उसनू भी गुरु जी ने शब्दां दी गोंद विचों चलका दिता है। कई होर कवियां ने शाम वेद दी सफेदी नू अपने छंद रचना विच रचिया है। केशव दास ने भारद्वाज बुढ़े ऋषि दियां चिट्टियां भूहां नू शाम वेद दे सफेद मंत्रां नाल उपमा दित्ती है। मीमांसक ख्यालां मुजब शाम वेद एक पुस्तक ही नहीं बल्कि अपने मंत्रात्मिक देवते दा शब्द स्वरूप है। इस वेद दे मंत्र चिट्टे होण करके शाम वेद देवता आप ही स्वतंबर स्वामी है। शैव मत अनुसार शाम वेद शिवजी नाल अभेद है। स्वतंबर शब्द दा एक अर्थ शिव भी है, देखो हिंदी शब्द सागर। पर इस सारियां गल्लां चिट्याई दियां ही सूचक हन। सच भी चिट्टा है। श्री गुरु जी ने शाम वेद विच आए सच वल इशारा कीता है, जिस दा प्रतिपादन श्वेत केतु दे पिता ने कीता है ते जिस सच दी विद्या नू श्वेत केतु ने राज ऋषि जनक पासों जाके सब तो पहले ग्रहण कीता सी। पर इस सारे कहण तो भाव गुरु जी दा अपना आशा वेदां दे कर्मकांड दे खंडन नू प्रगट करदा है। वेद बहुत वड्डी चीज होण दे कारण उन्हां दा ख्याल वेदां बाबत कुछ इस तरह दा है जिस तरह के गीता विच किया है, हे अर्जन वेद तीन गुणा विच विचर रहे हन, तू तिना गुणा तो परे हो जा, सब पासियां तो भरे हुए जल नाल जितना को पानी लैण जा पीण दी जरूरत है उतना को ही प्रयोजन सारे वेदां दे मद नाल ज्ञानवान ब्राह्मण नू होना चाहिदा है। अगली पौड़ी विच ज्ञान दा ही उपदेश है। मूल पौड़ी सतगुर विट्टों वारिया जित मिलिया खसम संभालिया, जिन कर उपदेश ज्ञानंजन दिया इन नेत्री जगत ने हालिया, खसम छोड़ दूजे लगे डूबे सेवन जा रहा, सतगुरु है बोए था विरले किने विचारिया, कर कृपा पार उतारिया। अर्थ, मैं अपने सतगुरु तो सदके हाँ जिस दे मिलने नाल मैं अपने मालक वाहिगुरु नू याद कीता है, जिसने मैनू उपदेश करके ज्ञान रूपी सुरमा दिता, जिस ज्ञान सुरमे दी तुफैल मैं इन्हां अखां नाल जगत नूं वेख्या, तां अग्ञान दृष्टि जिस करके होर दा होर दिसदा सी नाश हो गई। फिर शक आया अग्ञान दृष्टि वाले वपारियां ते कि जो वाहिगुरु मालक नूं छड के दूजे पासे लगे हुए हन, क्योंकि ओह निश्चय डुब रहे हन, उन्हां डुबदियां नूं भी तारनहार जहाज सतगुरु ही है। इह गल किसे विरले ने ही विचारी है, जिस करके इह गल समझ ली है ते गुरु दी शरण लै ली है, उसनूं गुरु ने किरपा करके पार कर दिता है। निरुकत मेर शरीर का, मेर शरीर का तो भाव है शरीर का मेर, शरीर दा श्रोमणी भाव जीव। रथ, रथ तो भाव है बैल वर्गी पर उस तो सोहनी एक सवारी दी गड्डी भाव शरीर। रथवाव, रथवाव तो भाव है रथ नू चलाण वाला सारथी भाव जीव दे अंदर विचरन वाले उन्हां ख्यालां फुरनियां दी गंढ जो इस नू बाहरों तां आदर्श दा रूप धार के कर्मां वल प्रेरदी है पर अंदरों वाशना मूलक होण करके वधेरे पक्की आउंदी रहिंदी है ते निविरत नहीं आउंदी। सतयुग सत संतोख शरीर। स्वतंबर, स्वतंबर तो भाव है श्वेत केतु, एक ऋषि पुत्र दा नाम। श्वेत केतु दा जिक्र बहुता शाम दी छां दुग्गे उपनिषद विच है। शब्द श्वेत केतु एक अर्थ दे लिहाज नाल स्वतंबर दा पर्याय उकती है। स्वतंबर स्वामी तो भाव है उदालक रिखी, श्वेत केतु दा पिता ते उपदेशता। साच, साच तो भाव है सदा। आछै रहे, आछै रहे तो भाव है टिकिया रहे। सबको सच समावे, सबको सच समावे तो भाव है ओ सच जो सब नू अपने विच समा लैंदा है, सब नू समावण वाला सच भाव सर्वव्यापी सच। रहा तो भरपूर है रहा, रहा हां। राम नाम देवा मैसूर तो भाव है देवत्या नू रावण ने जोर कर लीता सी ते उन्हां कोलों घर दे नौकरां वाले काम करवांदा हुंदा सी। राम ने रावण नू मारिया, देवते सारे कैदों छुट्टे, इसे करके देवत्या विच राम सुरबीर मनिया गया। जुज मैं जोर छली चंद्रावल तो भाव है चंद्रावली गोवर्धन मल दी स्त्री सी, इस दी कुंज विच जा के कृष्ण दियां रंगरलियां करन दियां कथा कहानियां कई हन। पार जात गोपी लै आया तो भाव है गोपाल दी वोटी होण करके सतपामा नू गोपी क्या है। सतपामा दी खातर इंद्र दे बाग विचों पार जात दा दरख्त पुट के लै आवण दी कथा कृष्ण बाबद आम प्रसिद्ध है। पार जात यानी स्वर्ग दे पंज ब्रिछां विचों एक। चार जुगां दा संप्रदायी अर्थ इस तरह है, सतयुग दा शाम वेद है जो स्वामी नू सितंबर हंस अवतार कहिंदा है। उदों सब कोई सच कहिंदा हुंदा सी ते सच विच समाउंदा सी। हे नानक त्रेते युग दा वेद रिग है जो स्वामी नू भरपूर दसदा है कि उसका नाम राम सी ते देवत्यां विच सूर्य समान सी। ओ नाम लैण नाल पाप चढ़दे सन, तद लोकी अंदर ही मुक्ति पा लैंदे सन। हे नानक द्वापर युग दा वेद है यजुर, उस युग विच यादव कुल वाला कृष्ण प्रसिद्ध नाम कान होया जिसने चंद्रावल जोर नाल छली ते पार जात ब्रिज अपनी गोपी वास्ते ले आया ते बिंद्रा बन विच रंगरलियां करदा रहा। कलयुग विच वेद अथर्वण होया ते खुदाई स्वामी दा नाम अल्लाह पै गया, तुरकां ते पठाणा दा राज हो गया है जिन्हां ने नीले बस्तर लै के कपड़े बनवा के पहने हुए हैं। कहे दा अर्थ कोई कहिंदा है करके भी अर्थ टुकाउंदे हैं। जिन कर उपदेश ज्ञान अंजन दिया, इस तो भाव है ज्ञान अंजन नाल अज्ञान दूर होंदा है। ज्ञान अंजन गुर दिया अज्ञान अंधेर विनाश, ज्ञान अंजन नाल वाहिगुरु एकदम दिस पैंदा है। गुर प्रसादी बुझिया जां वेखां हरे कै हर बिन अवर ना कोई, पुनः ए विस संसार तुम देख दे ए हर का रूप है हर रूप नदरी आया। गुरु रुप्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरु जी का खालसा, वाहिगुरु जी की।